ਪਰਬ ਜੀ ਤੂੰ ਮੇਰੇ ਪ੍ਰਾਣ ਅਧਾਰੇ ਨਮਸਕਾਰ ਦੰਡੌਤ ਵੰਦਨਾ ਅਨਕ ਵਾਰ ਜਾਉ ਵਾਰੇ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ ਸੁਖ ਦੁਖ ਇਸ ਮਨ ਕੀ ਬਿਰਥਾ ਤੁਹੀ ਆਗੇ ਸਾਰੇ ਤੂੰ ਮੇਰੇ ਪ੍ਰਾਣੀ ਅਧਾਰੇ ਪਰਬ ਜੀ ਤੂੰ ਮੇਰੇ ਪ੍ਰਾਣੀ ਅਧਾਰ ਬ੍ਰਹਮੇ ਨਾਰ ਸਾਈ ਰਤਨ ਵਿਚਾਰ ਮਨ ਦੀ ਜੈ ਗੁਰੂ ਆਪਣੇ ਪਾਈਏ ਸਰਬ ਪਿਆਰ ਨਾਮ ਪਦਾਰਥ ਪਾਈਏ ਉਗਣ ਮੇਟਣ ਹਾਰ ਪਾਈ ਰੇ ਗੁਰਮਿਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ ਸਤਸੰਗਤ ਮਨਾਂ ਬਿਰਤੀਆਂ ਰੋਕ ਕੇ ਪੂਰਾ ਧਿਆਨ ਹਰੀ ਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਲਿਓ ਇਹ ਤਮਾਮ ਮਤਮਤਾਂਤਰ ਵਾਲਿਆਂ ਦਾ ਅਸੂਲ ਹੈ ਗੁਰੂ ਬਿਨਾਂ ਕਿਸੇ ਦੀ ਵੀ ਗੱਤ ਨਹੀਂ ਹੋ ਸਕਦੀ ਗੁਰਬਾਣੀ ਵੀ ਸਾਨੂੰ ਐਸਾ ਹੀ ਦੱਸਦੀ ਹੈ ਬ੍ਰਹਮਾ ਨੂੰ ਪੁੱਛ ਲਓ ਨਾਰਦ ਨੂੰ ਪੁੱਛ ਲਓ ਵੇਦ ਵਿਆਸ ਨੂੰ ਪੁੱਛ ਲਓ ਵੱਡੇ ਵੱਡੀਆਂ ਤਿੰਨ ਮਿਸਾਲੀਆਂ ਹਨ ਗੁਰੂ ਬਿਨਾਂ ਗੱਤ ਨਹੀਂ ਗੁਰੂ ਬਿਨਾਂ ਕੱਲਿਆਂ ਨੇ ਸਾਰੇ ਦੁੱਖਾਂ ਤੋਂ ਬਰੀ ਨਹੀਂ ਹੋਇਆ ਜਾਂਦਾ ਮਾਨੁਖ ਤਨ ਦੀ ਸਫਲਤਾ ਪ੍ਰਭੂ ਪ੍ਰਾਪਤ ਕੀਤੇ ਹੈ ਸਹੀ ਪ੍ਰਾਪਤ ਮਾਨੁਖ ਦੇ ਵਧੀਆ ਗੋਬਿੰਦ ਮੇਲ ਕੀਤੇ ਤੇਰੀ ਵਧੀਆ ਅਬਰ ਕਾਜ ਤੇਰੇ ਕਿਤੇ ਨਾ ਗਾਂ ਮਿਲਖਾ ਸਿੰਘ ਭੱਜ ਕੇ ਵੱਲਾਂ ਉਹ ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕੀਤੀਆਂ ਹੀ ਹੁੰਦਾ ਹੈ ਗੁਰੂ ਤੋਂ ਬਿਨਾਂ ਗੱਤ ਨਹੀਂ ਦੱਸੀ ਬਾਬਾ ਅਮਰਦਾਸ ਜੀ ਦੀ ਉਮਰ 60-62 ਸਾਲ ਦੀ ਹੋ ਗਈ ਬਚਪਨ ਨੂੰ ਜਵਾਨੀ ਨੇ ਖਾ ਲਿਆ ਜਵਾਨੀ ਖਤਮ ਹੋ ਗਈ ਬੁਢਾਪੇ ਨੇ ਮੂੰਹ ਪਾ ਲਿਆ ਉਸ ਤੋਂ ਅੱਗੇ ਬੁਢਾਪੇ ਤੋਂ ਬਾਅਦ ਸਰੀਰ ਦੀ ਕੀ ਅਵਸਥਾ ਹੈ ਮ੍ਰਿਤੂ ਪਹਿਲੇ ਜਨਮ ਹੋਣਾ ਬਚਪਨ ਆਉਣੀ ਜਵਾਨੀ ਆਉਣੀ ਬੁਢਾਪਾ ਆਉਣਾ ਮ੍ਰਿਤੂ ਹੋ ਜਾਣਾ ਇਹ ਸਰੀਰ ਦੀਆਂ ਇਹ ਅਵਸਥਾਵਾਂ ਹਨ ਕੋਈ ਵੀ ਹੈ ਗਰੀਬ ਅਮੀਰ ਰਾਜਾ ਰਾਣਾ ਪਾਪੀ ਪੁੰਨੀ ਸੰਤ ਭਗਤ ਪੀਰ ਪੈਗੰਬਰ ਔਲੀਏ ਸਰੀਰਕ ਦਿਸ਼ਾ ਸਭ ਦੀ ਐਸੀ ਸੁਣਿਓ ਜਦੋਂ ਇਨਸਾਨ ਦੀ ਸਿਆਣੀ ਉਮਰ ਹੋ ਜਾਂਦੀ ਬਚਪਨ ਨਾਲੋਂ ਕੁਛ ਫਰਕ ਪੈਂਦਾ ਬਚਪਨ ਤਾਂ ਮਹਾਮੂੜ ਅਵਸਥਾ ਦੱਸਿਆ ਸ਼ਾਸਤਰਕਾਰਾਂ ਨੇ ਪਰਥਰੀ ਉਜੈਨ ਦਾ ਰਾਜਾ ਹੋਇਆ ਕਿਸੇ ਕਾਰਨ ਤੇ ਉਸਨੂੰ ਵੈਰਾਗ ਲੱਗਿਆ ਰਾਜਪਾਲ ਛੱਡ ਕੇ ਸੁਖੀ ਹੋ ਗਿਆ ਉਸਦੇ ਭਰਾ ਬਿਕਰਮਾਜੀਤ ਨੇ ਫਿਰ ਚੱਕਰਵਰਤੀ ਰਾਜ ਕੀਤਾ ਜਿਹੜਾ ਬਿਕਰਮੀ ਸਾਨੂੰ ਚੱਲ ਰਿਹਾ 2000 ਚ ਸੋ ਬਹੁਤ ਆਲਾ ਫਕੀਰ ਹੋਇਆ ਬਹੁਤ ਸਾਰੇ ਗ੍ਰੰਥ ਵੀ ਆਪਣੇ ਅਨੁਭਵ ਤੇ ਉਚਾਰਨ ਕੀਤੇ ਤੇ ਇਸਨੇ ਥਾਂ ਦੱਸਿਆ ਸਭ ਸਾਗਰ ਕੇ ਤਰਨ ਕੋ ਤਰਲ ਅਵਸਥਾ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਯੁਵਾ ਅਵਸਥਾ ਹੈ ਤਿੰਨ ਅਵਸਥਾ ਬਚਪਨ ਜਵਾਨੀ ਬੁਢਾਪਾ ਬਾਲ ਜਵਾਨੀ ਅਰ ਬਿਰਧ ਹੁਣ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਰਸਾ ਸਭੀ ਮਾਂ ਗੁਰੂ ਤੇਗ ਬਹਾਦਰ ਮਹਾਰਾਜ ਸਫਰ ਮੋਨੇ ਉਹ ਕਹਿੰਦੇ ਪਹਿਲੀ ਬਚਪਨ ਅਵਸਥਾ ਜਿਹੜੀ ਇਸ ਨੂੰ ਮੂੜ ਅਵਸਥਾ ਦੱਸੇ ਸ਼ਾਸਤਰਕਾਰਾਂ ਨੇ ਕਿਉਂਕਿ ਇਸ ਅਵਸਥਾ ਵਿੱਚ ਸਮਝ ਬੜੀ ਥੋੜੀ ਹੁੰਦੀ ਹੈ ਇਹ ਕੋਈ ਨਿਯਮ ਨਹੀਂ ਵੀ ਕਿਸੇ ਨੂੰ ਵੀ ਨਾ ਹੋਵੇ ਬਹੁਤ ਸਾਰੀਆਂ ਮਿਸਾਲਾਂ ਇੰਨੀਆਂ ਹਨ ਵੀ ਧਰੂਮ ਪ੍ਰਹਿਲਾਦ ਆਦਿ ਹੋ ਰਹੇ ਜੇ ਬਹੁਤ ਥੋੜੇ ਔਰ ਬੁਢਾਪਾ ਜਿਹੜਾ ਹੈ ਮਹਾਂਰੋਗਾਂ ਦਾ ਘਰ ਹੋ ਜਾਇਆ ਕਰ ਰਿਹਾ ਕਮਜ਼ੋਰੀਆਂ ਤੇ ਰੋਗਾਂ ਦਾ ਘਰ ਦੋਨਾਂ ਨੂੰ ਛੋੜ ਕੇ ਯੁਵਾ ਅਵਸਥਾ ਜਿਹੜੀ ਜਵਾਨ ਅਵਸਥਾ ਹੈ ਇਸ ਦੇ ਵਿੱਚ ਇਹ ਸਾਧਨ ਕਰਕੇ ਆਪਣੀ ਕਲਿਆਣ ਕਰ ਸਕਦਾ ਕਿਉਂਕਿ ਸਾਧਨ ਕਰਨ ਵਾਸਤੇ ਕੁਛ ਹੱਟ ਵੀ ਕਰਨਾ ਪੈਂਦਾ ਹੈ ਤੁਸੀਂ ਉਹਨਾਂ ਨੇ ਦੱਸਿਆ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਯੁਵਾ ਅਵਸਥਾ ਦੁਰਲੱਭ ਚੀਜ਼ ਹੈ ਫਿਰ ਆਓ ਬੁਢਾਪਾ ਕਿਸੇ ਅਵਸਥਾ ਵੀ ਸਮਝ ਪੈ ਜਾਏ ਦੁਰਲੱਭ ਹੀ ਹੈ ਹਾਂ ਗਨੀਮਤ ਹੈ ਆਓ ਬਾਬਾ ਅਮਰਦਾਸ ਜੀ ਦੀ ਉਮਰ ਜਦੋਂ ਭਾਵੇਂ ਬਚਪਨ ਤੋਂ ਹੀ ਸ੍ਰਿਸ਼ਟਾਚਾਰ ਵੀ 22 ਸਾਲ ਗੰਗਾ ਜੀ ਦੀ ਯਾਤਰਾ ਪੂਰੀ ਵਿਧੀ ਅਨੁਸਾਰ ਕਰਨੀ ਉਹਨੂੰ ਦਾਨ ਆਦਿ ਕਰਨਾ ਕੋਟ ਸਮੁੰਦਰ ਦੀ ਪੱਕੀ ਮਾਲਾ ਵੀ ਆਪਣੇ ਆਪ ਕਰਨੀ ਪਰ ਜਿਸ ਦਿਨ ਦਾ ਉਸ ਪਾਮਿਸ ਬ੍ਰਹਮਚਾਰੀ ਨੇ ਆਪ ਜੀ ਨੂੰ ਦੱਸਿਆ ਬਾਬਾ ਜੀ ਜਿਸ ਮਕਾਨ ਦੀ ਬੂਹਾ ਹੀ ਨਹੀਂ ਉਹਦੇ ਵਿੱਚ ਦਾਖਲ ਕਿਵੇਂ ਹੋਇਆ ਜਾਂਦਾ ਹੈ ਗੁਰੂ ਬਿਨਾਂ ਕਿਵੇਂ ਮੁਕਤ ਦੀ ਸਾਰੇ ਦੁੱਖਾਂ ਤੋਂ ਬਰੀ ਹੋਣ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ ਤਾਂ ਤੇ ਇਹ ਲਾਜ਼ਮੀ ਗੱਲ ਹੈ ਹੋਰ ਕੁਛ ਦ੍ਰਿਸ਼ਟਾਂਤ ਪ੍ਰਮਾਣ لے کے اچھی طرح سمجھائے اے گل آپ جی دے اچھی طرح دماغ وچ بیٹھ کے واقعی گل درست ہے پر یہ اوستا ہے بڑھاپا آ گیا پر گرو نو ڈھونڈا کتھے نا پتہ نہیں گرو دے لکشن کی ہوندے ہیں گرو کتھے رہندا ہے اُدھی پراپتی کیویں ہوے اے جے سوال پیدا ہوندے ہیں چیت وچ جتنوں اتینت لگن لگی ہوئی ہے ویراگ لگیا ہوا ہے گرو ملاپ کے واسطے شوق پیدا ہوا ہے تڑپ پیدا ہوئی ہوئی ہے تو جس کر کے دن رات من یوں تڑپتا ہے جویں مچھی پانی تو بنا تڑپیا کرتی ہے تو اے دن رات پر سمجھ کچھ نہیں آتی گرو نے کتنے ٹونا ساس جس نو لگن لگی ہوگی وہ بھی جان سکتا ہے دوسرا تو جان ہی نہیں سکتا یوں بانی دستی لاگی ہوئے سو جانے پیر رام بھگت انی آلے پیر اس لاگی پیر پرم کی سو جانے جریہ جس تن لگیاں سوئی تن جانے جدوں لگن لگ دے پرب ملاپ دی ہے گرو ملاپ دی ਬਿਰਮਾ ਭਯੰਗਮ ਮਨ ਵਸੈ ਮੰਤ ਨਾ ਮਾਨੇ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਵਿਛੋੜਾ ਰੂਪ ਸਭ ਹਿਰਦੇ ਵਿੱਚ ਵਸਦਾ ਹੈ ਦੂਜੇ ਡੰਗ ਮਾਰੀ ਜਾਂਦਾ ਰਾਮ ਦਾ ਵਿਯੋਗੀ ਹੈ ਤਾਂ ਜਿਉਂਦਾ ਨੀ ਜੇ ਜੀਵਗਾ ਵੀ ਬੋਰਾ ਕਮਣਿਆਂ ਦੀ ਨਹੀਂ ਹੋਏਗਾ ਇਹ ਜੀ ਦਿਸ਼ਾ ਹੋ ਜਾਂਦੀ ਹੈ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਬਿਨਾਂ ਸਾਰੇ ਦੁੱਖਾਂ ਤੋਂ ਬਰੀ ਹੋਣਾ ਨਾਮੁਮਕਿਨ ਹੈ। ਮੁਕਤਾ ਕਿਤੇ ਰਹਿ ਗਈ, ਮਨੁੱਖ ਦੇ ਵੀ ਨਹੀਂ ਮਿਲਦੀ। ਮਨੁੱਖ ਤੋਂ ਬਿਨਾਂ 184 ਲੱਖ ਜੂਨ ਜਿਹੜੇ ਹਨ ਉਹ ਬਹੁਤ ਦੁਖੀ ਹਨ, ਪਰਤੰਤਰ ਹਨ, ਪਰ ਅਧੀਨ ਹਨ। ਸੋ ਇਸ ਵਾਸਤੇ ਹੁਣ ਸਮਾਂ ਕਿਹੜਾ ਰਹਿ ਗਿਆ? ਸਾਧ ਸਿੰਘ ਜਦੋਂ ਇਹੋ ਜਿਹੀ ਅਵਸਥਾ ਚ ਵੀਰ ਜੀ ਦੀ ਇੱਕ ਦਫ਼ਾ ਆਈ, 60 ਸਾਲ ਦੀ ਉਮਰ ਹੋ ਗਈ, 10 ਬਾਲ 3 ਸ਼ਰਵਣ। ਈਸਾ ਕਾ ਸੁੰਦਰ ਕਹਾਵਾ ਹੈ, 40ਵੀਂ ਪਰ ਹੋਏ 85, ਪਰ ਕਿਸੇ ਸਿੱਖੀ ਕੇ ਵਡੇਪਾ ਆਵੇ, 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੇ, 90 ਕਾਸੇ ਜਾਸਣੀ, ਮੂਲ ਨਾ ਜਾਣੇ ਅਪਵਲ ਟੰਡੋਲਮ ਟੁੰਡਮ ਡਿਠਵੇ, ਨਾਨਕ ਜਗ ਤੂੰ ਕਾ ਸੌਲਾ। ਕਲਯੁਗ ਦੇ 100 ਸਾਲ ਦੀ ਜ਼ਿਆਦਾ ਤੋਂ ਜ਼ਿਆਦਾ ਉਮਰ ਰੱਖੀ, ਸਤਯੁਗ ਦੇ ਵਿਹੜੇ ਲੱਖ ਲੱਖ ਵਰੇ ਦੀ ਉਮਰ ਹੁੰਦੀ ਸੀ, ਐਸੀ ਮਰਿਆਦਾ ਈਸ਼ਰੀ। ਤ੍ਰੇਤੇ ਯੁਗ ਦੇ ਵਿੱਚ 10-10 ਹਜ਼ਾਰ ਵਰਸ ਦੀ ਉਮਰ ਹੁੰਦੀ, ਦੁਆਪਰ ਵਿੱਚ 1000 ਵਰੇ ਦੀ ਉਮਰ ਹੁੰਦੀ, ਕਲਯੁਗ ਦੇ ਵਿੱਚ 100 ਸਾਲ ਦੀ ਜ਼ਿਆਦਾ ਤੋਂ ਜ਼ਿਆਦਾ ਆਯੂ ਰੱਖੀ ਹੈ। ਅੱਜ ਉਹ ਵੀ ਐਸਟੀਮੇਟ ਘੱਟ ਗਿਆ, 5000 ਤੋਂ ਉੱਪਰ ਕਲਯੁਗ ਚੱਲਦੇ ਆ, 6 ਤੋਂ ਕੁਛ ਕੰਮ ਹੈ। ਉਮਰਾਂ ਦਾ ਐਸਟੀਮੇਟ ਬਹੁਤ ਘੱਟ ਗਿਆ, ਕਿਉਂਕਿ ਆਚਾਰ ਆਹਾਰ ਵਿਵਹਾਰ ਇਹਨਾਂ ਵਿੱਚ ਬਹੁਤ ਫਰਕ ਪੈ ਚੁੱਕਾ ਹੈ, ਇਹ ਉਮਰ ਨੂੰ ਘਟਾਉਂਦੇ ਹਨ। ਤਾਂ ਤੇ ਆਪ ਜੀ ਨੇ, ਕਬੀਰ ਜੀ ਨੇ ਇੱਕ ਦਫ਼ਾ ਸ਼ੀਸ਼ਾ ਲੈ ਕੇ ਜੋ ਦੇਖਿਆ, ਕੰਨ ਪਾਸ ਇੱਕ ਤੌਲਾ ਆਇਆ। ਕਹਿੰਦੇ ਹੁੰਦੇ ਨੇ ਇਹ ਜਮਰਾਜਾ ਦੇ ਹੀਰੂ ਹਨ, ਜਮਰਾਜਾ ਦੇ ਸੁਨੇਹੇ ਹਨ, ਚਿੱਠੀਆਂ ਹਨ। ਜਦੋਂ ਤੌਲੇ ਆਉਣੇ ਸ਼ੁਰੂ ਹੋ ਜਾਣ, ਧਰਮ ਰਾਜਾ ਕਹਿੰਦਾ, ਇਹ ਦੁਨੀਆਂ ਦੇ ਲੋਕ, ਮੈਂ ਤੁਹਾਡੇ ਵੱਲ ਚਿੱਠੀਆਂ ਭੇਜਦਾ, ਪਰ ਤੁਸੀਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ, ਅਸੀਂ ਮੈਨੂੰ ਆਪਣੇ ਦੂਤ ਭੇਜਣੇ ਪੈਂਦੇ ਤਾਂ ਕਿ ਤੁਹਾਨੂੰ ਲੈ ਜਾਣ। ਇਸ ਕਰਕੇ ਕੰਨ ਕੋਲ ਇੱਕ ਤੌਲਾ ਬੁਢਾਪੇ ਦੀ ਨਿਸ਼ਾਨੀ ਮੰਨੀ ਸੀ ਉਹਨਾਂ ਸਮੇਂ ਦੇ, 60 ਸਾਲ ਦੀ ਉਮਰ ਵਿੱਚ ਤਕਰੀਬਨ ਕਿਤੇ ਜਾ ਕੇ ਤੌਲੇ ਸ਼ੁਰੂ ਹੁੰਦੇ ਸਨ। ਅੱਜ ਤਾਂ 30 ਸਾਲ ਤੋਂ ਸ਼ੁਰੂ ਹੋ ਜਾਂਦੇ, ਉਮਰਾਂ ਅੱਧੀਆਂ ਰਹਿ ਗਈਆਂ। ਉਸ ਮੌਕੇ ਵੈਰਾਗ ਅਵਸਥਾ ਵਿੱਚ ਆ ਕੇ ਕਬੀਰ ਜੀ ਨੇ ਇਹੋ ਜਿਹਾ ਸ਼ਬਦ ਉਚਾਰਨ ਕੀਤਾ ਸੀ, ਕਾਲੇ ਗਏ ਨੇ ਤੌਲਿਆਂ ਦੀ ਵਾਰੀ ਆ ਗਈ ਹੈ, ਅਜੇ ਨਾਮ ਜਪਦਾ, ਕਾਲੇ ਗਏ ਨੇ ਤੌਲਿਆਂ ਦੀ ਵਾਰੀ, ਅਜੇ ਨਾਮ ਜਪਦਾ, ਆਹ ਕਿ ਕਬੀਰ ਜੀ ਨੇ ਇੱਕ ਸ਼ਬਦ ਐਸੇ ਉਚਾਰਨ ਕੀਤਾ, ਹਰ ਹਰ ਕੰਪੇ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਵੀ ਜਾਏ, ਅਮਰ ਗਏ ਬਗ ਬੈਠੇ ਆਏ, ਰਸੇ ਕਰਵੇ ਰਹੇ ਨਾ ਪਾਣੀ, ਅੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰ ਸਿੰਗਾਰਾ, ਚੁਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪੁਰਾਣੀ, ਸਹਿਤ ਕਬੀਰੇ ਕਥਾ ਸਿਰਾਣੀ। ਇਉਂ ਜਦੋਂ ਇਹ ਅਵਸਥਾ ਆਉਂਦੀ ਹੈ, ਸਿਆਣਿਆਂ ਪੁਰਸ਼ਾਂ ਦੇ ਚਿੱਤ ਵਿੱਚ ਵੈਰਾਗ ਪੈਦਾ ਹੁੰਦਾ, ਉਹ ਕੀ ਕਰਦੇ, ਜਿਉਂ ਜਿਉਂ ਉਮਰ ਸਿਆਣੀ ਹੁੰਦੀ ਹੈ, ਉਹ ਦੁਨੀਆਂ ਦੀ ਅਟੈਚਮੈਂਟ ਛੱਡਦੇ ਚਲੇ ਜਾਂਦੇ, ਦੁਨੀਆਂ ਦੇ ਪਦਾਰਥਾਂ ਦੀ ਪਕੜ ਛੱਡਦੇ ਚਲੇ ਜਾਂਦੇ, ਵਾਹਿਗੁਰੂ ਦੇ ਨਾਲ ਉਹ ਪਕੜ ਪੈਦਾ ਕਰਦੇ ਚਲੇ ਜਾਂਦੇ ਹਨ, ਕਿਉਂਕਿ ਇੱਕ ਦਿਨ ਆਉਣਾ ਸੰਸਾਰ ਤੋਂ ਸਦਾ ਵਾਸਤੇ ਹੀ ਸਭ ਕੁਛ ਛੱਡ ਕੇ ਕੂਚ ਕਰ ਜਾਣਾ ਹੈ। ਤਾਂ ਤੇ ਉਹ ਰੋਜ਼ ਬਰੋਜ਼ ਵਿਚਾਰ ਕਰਦੇ ਹਨ, ਵੱਡਿਆਂ ਵੱਡਿਆਂ ਵੱਲ ਦੇਖਦੇ ਹਨ, ਕਿੱਡੇ ਕਿੱਡੇ ਹੋ ਚੁੱਕੇ, ਕੋਈ ਦੁਨੀਆਂ ਤੇ ਰਹਿਣ ਨੂੰ ਸਮਰੱਥ ਨਹੀਂ ਹੈ, ਮੌਤ ਦਾ ਮੇਵਾ ਹਰੇਕ ਨੂੰ ਹੀ ਚੱਖਣਾ ਪੈਣਾ। ਤਾਂ ਤੇ ਉਸ ਵਕਤ ਤੇ ਪਹਿਲੇ ਪਹਿਲੇ ਮੋਕਸ਼ ਪਦਵੀ ਹਾਸਲ ਕਰ ਲਈ ਜਾਵੇ ਤਾਂ ਦੁਰਲੱਭ ਹੈ। ਆਓ ਬਾਬਾ ਜੀ ਦੇ ਚਿੱਤ ਵਿੱਚ ਅਤਿਅੰਤ ਵੈਰਾਗ, ਸ਼ਾਮ ਦੇ ਵਕਤ ਆਪਣਾ ਮੰਜਾ ਸਵਖਤੇ ਹੀ ਕੋਠੇ ਤੇ ਚੜਾ ਲੈਂਦੇ, ਪਰ ਮਨ ਇਹਨਾਂ ਰਹਿਣਾ ਵਿੱਚ ਹੀ ਰੁੜਿਆ ਜਾਂਦਾ ਹੈ। ਪਹਿਰ ਰਾਤ ਗੁਜ਼ਰ ਗਈ, ਚਿੰਤਾ ਜਦੋਂ ਚਿੱਤ ਵਿੱਚ ਹੋਵੇ ਫਿਰ ਅੱਛੀ ਨੀਂਦ ਨਹੀਂ ਆਇਆ ਕਰਦੀ ਪੁਰਸ਼ ਨੂੰ, ਜਿਸ ਨੇ ਕਰਜ਼ਾ ਦੇਣਾ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ, ਜਿਸ ਦੇ ਘਰ ਵਰ ਪ੍ਰਾਪਤ ਕੰਨੇ ਅਜੇ ਵਰ ਦੀ ਪ੍ਰਾਪਤੀ ਨਾ ਹੋਵੇ ਉਹਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ, ਜਿਸ ਦੇ ਸਿਰ ਤੇ ਦੁਸ਼ਮਣ ਹੈ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ, ਨੀਂਦ ਕਈ ਦਫ਼ਾ ਖੁਸ਼ੀ ਵਿੱਚ ਵੀ ਉੱਡ ਜਾਇਆ ਕਰਦੀ ਹੈ। ਪਰ ਆਪ ਨੂੰ ਤਾਂ ਇਹ ਚਿੰਤਾ ਹੈ, ਮਨ ਬੁਢਾਪਾ ਆਇਆ ਹੋਇਆ ਹੈ, ਜੇ ਸਰੀਰ ਦਾ ਅੰਤ ਪਹਿਲਾਂ ਹੀ ਹੋ ਗਿਆ ਗੁਰੂ ਪ੍ਰਾਪਤੀ ਤੋਂ, ਤਾਂ ਕਹਿੰਦਾ ਸੀ ਗੁਰਮੰਤ ਰੀਣ ਜੋ ਪ੍ਰਾਣੀ ਦੁਰਗੰਧ ਜਨ ਪ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਗਰਬ ਹੈ ਸਰਪਣ ਹੈ ਕਾਕਾ ਤੁਰਕਲ ਹੈ। ਨਗੁਰਾ ਪੁਰਸ਼ ਜਿਹੜਾ ਉਸਨੂੰ ਅੱਗੇ ਮਨੁੱਖਾ ਦੇ ਵੀ ਨਹੀਂ ਮਿਲਦੀ, ਮੁਕੁਰਤਾ ਕਿਤੇ ਰਹਿ ਗਈ। ਸੋ ਇਹੋ ਜਿਹੇ ਖਿਆਲ ਆ ਕੇ ਨੀਂਦ ਫਿਰ ਕਿੱਥੇ, ਅੱਧੀ ਰਾਤ ਗੁਜ਼ਰ ਗਈ, ਅਖੀਰ ਉਹ ਵਕਤ ਹੋ ਆਇਆ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਵਕਤ ਅੰਮ੍ਰਿਤ ਵੇਲਾ, ਜਿਸ ਨੂੰ ਬਾਬਾ ਜੀ ਨੇ ਕਥਨ ਕੀਤਾ ਅੰਮ੍ਰਿਤ ਵੇਲਾ ਸੱਚਨੋ, ਵਡਿਆਈ ਵੀ ਚਾਰ ਕਰਮੀ ਆਵੇ ਕੱਪੜਾ ਨਗਰੀ ਮੋਕ ਦਵਾ, ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ, ਇਹਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ, ਉਹ ਵਕਤ ਹੋ ਆਇਆ। ਸੋ ਉਸ ਵਕਤ ਉੱਠ ਕੇ ਸੋਚ ਦਾਤਨ ਕੁੱਲ ਇਸ਼ਨਾਨ ਆਦਿ ਕਰਕੇ ਜਿਹੜੇ ਵਾਹਿਗੁਰੂ ਦਾ ਭਜਨ ਕਰਦੇ ਹਨ, ਉਹਨਾਂ ਦੇ ਮਨ ਦੇ ਤਨ ਦੇ ਰੋਗ ਦੂਰ ਹੋ ਕੇ ਕਿਸਮਤ ਅੱਛੀ ਬਣਦੀ ਹੈ, ਇਉਂ ਗੁਰੂ ਜੀ ਉਸਦਾ ਫਲ ਦੱਸਦੇ ਹਨ। ਕਰ ਇਸ਼ਨਾਨ ਸਿਮਰ ਪਰਦੀ ਆਪਣਾ ਮਨ ਤਨ ਅਰੋਗਾ, ਕਰ ਇਸ਼ਨਾਨ ਸਿਮਰ ਪਰਦੀ ਆਪਣਾ ਮਨ ਤਨ ਅਰੋਗਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਯੋਗ ਗੁਰੂ ਸ਼ਰਨ ਵਿੱਚ ਆ ਕੇ ਅੰਮ੍ਰਿਤ ਵੇਲੇ ਉੱਠ ਕੇ ਜੋ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਦਾ ਹੈ ਉਸ ਤੋਂ ਬਾਅਦ ਭਜਨ ਕਰਦਾ ਹੈ ਉਹਦੇ ਮਨ ਦੇ ਔਰ ਤਨ ਦੇ ਦੋਨੋ ਕਿਸਮ ਦੇ ਰੋਗ ਦੂਰ ਹੁੰਦੇ ਹਨ। ਤੀਜਾ ਫਾਇਦਾ ਉਹਨੂੰ ਇਹ ਹੁੰਦਾ ਉਹਦੀ ਕਿਸਮਤ ਅੱਗੇ ਵਾਸਤੇ ਅੱਛੀ ਬਣਦੀ ਹੈ। ਕਿਸਮਤ ਬਦਲਦੀ ਹੈ ਅਗਰ ਕਿਸਮਤ ਨੂੰ ਪ੍ਰਾਰਬਧ ਨੂੰ ਅੱਛੀ ਬਣਾਉਣਾ ਹੈ ਤਾਂ ਉਸਦੇ ਵਾਸਤੇ ਗੁਰੂ ਜੀ ਨੇ ਇਹੀ ਉਪਾਅ ਦੱਸਿਆ ਹੈ। ਇਹ ਉਹ ਵਕਤ ਉਹ ਆਇਆ ਜਿਸ ਵੇਲੇ ਗੁਰਸਿੱਖ ਵਾਹਿਗੁਰੂ ਦੇ ਪਿਆਰੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਦੇ ਹਨ। ਜਿਹੜੀ ਸਿੱਖਿਆ ਆਦਮੀਆਂ ਵਾਸਤੇ ਹੈ ਉਹੀ ਗੁਰੂ ਜੀ ਦੀ ਸਿੱਖਿਆ ਬੀਬੀਆਂ ਵਾਸਤੇ ਹੈ। ਕਈ ਕਹਿੰਦੇ ਹਨ ਕਲਿਆਣ ਇਸਤਰੀ ਜਨਮ ਵਿੱਚ ਨਹੀਂ ਹੁੰਦਾ, ਅਗਲਾ ਜਨਮ ਉਹਨਾਂ ਨੂੰ ਮਨੁੱਖ ਦਾ ਮਿਲੇਗਾ ਫਿਰ ਜਾ ਕੇ ਉਹਦੀ ਕਲਿਆਣ ਹੋਏਗੀ। ਪਰ ਸਾਧਨ ਇਹ ਗੱਲ ਗਲਤ ਹੈ। ਕਲਿਆਣ ਮੁਕਤ ਬ੍ਰਹਮ ਗਿਆਨ ਨਾਲ ਹੋਣੀ ਹੈ। ਬ੍ਰਹਮ ਗਿਆਨ ਮਨ ਦੀ ਸ਼ੁੱਧੀ ਔਰ ਇਕਾਗਰਤਾ ਨਾਲ ਹੋਣਾ ਹੈ। ਸ਼ੁੱਧੀ ਇਕਾਗਰਤਾ ਭਜਨ ਦੇ ਨਾਲ ਸੇਵਾ ਆਦਿ ਨਾਲ ਹੋਣੀ ਹੈ। ਸੋ ਇਹ ਸਾਰੇ ਕਰਤੱਵ ਜਿੱਥੇ ਆਦਮੀ ਕਰ ਸਕੇ ਬੀਬੀਆਂ ਵੀ ਕਰ ਸਕਦੀ ਹੈ। ਫਿਰ ਮਿਸਾਲਾਂ ਪੁਰਾਣੇ ਇਤਿਹਾਸਾਂ ਵਿੱਚ ਲੋਕ ਕਿਤਨੀਆਂ ਲੜਕੀਆਂ ਬ੍ਰਹਮ ਗਿਆਨਣਾ ਹੋਈਆਂ ਹਨ। ਰਾਣੀ ਚੁੜਾਲਾਂ ਨੇ ਆਪਣੇ ਪਤੀ ਨੂੰ ਕਿਤਨੇ ਮੁਸ਼ਕਲਾਂ ਨਾਲ ਸਿਖਰ ਤੁਜ ਨੂੰ ਮੁਸ਼ਕਲਾਂ ਨਾਲ ਗਿਆਨ ਕੀਤਾ। ਗਾਰਗੀ ਬੜੇ ਬੜੇ ਗੀਤਰਾਗ ਔਰ ਰਾਜੇ ਮਹਾਰਾਜੇ ਜਿਸਦੇ ਸ਼ਿਸ਼ ਸਨ। ਇਸ ਤੋਂ ਇਲਾਵਾ ਰਾਣੀ ਮੰਦਾਲਸਾ ਜਿਸਨੇ ਪ੍ਰਣ ਕੀਤਾ ਸੀ ਜੋ ਬੱਚਾ ਮੇਥੋਂ ਜਨਮ ਲਏਗਾ ਹੋਰ ਕਿਸੇ ਮਾਤਾ ਦੇ ਭੁੱਖ ਵਿੱਚ ਨਹੀਂ ਜਾਏਗਾ, ਉਹਦਾ ਪ੍ਰਣ ਪੂਰਾ ਹੋਇਆ। ਮਾਈ ਭਾਗੋ ਆਦਿ ਬ੍ਰਹਮ ਗਿਆਨਣਾ ਹੋਈਆਂ ਹਨ। ਜਦੋਂ ਐਸੀ ਅਵਸਥਾ ਹੈ ਇਹ ਕਿਵੇਂ ਹੋ ਸਕਦਾ ਵੀ ਅਗਲਾ ਜਾਮਾ ਮਨੁੱਖਤਾ ਮਿਲੇਗਾ ਫੇਰ ਹੀ ਉਸਨੂੰ ਬ੍ਰਹਮ ਗਿਆਨ ਹੋ ਕੇ ਕਲਿਆਣ ਹੋਵੇਗੀ? ਐਸਾ ਨਹੀਂ, ਸਿੱਧਾ ਇਸੀ ਜਾਮੇ ਵਿੱਚ ਕਲਿਆਣ ਹੋ ਸਕਦੀ ਹੈ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਉਸਦਾ ਰੋਜ਼ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਸਿਮਰਨ ਧਿਆਨ ਵਿੱਚ ਜੁੜਨਾ। ਉਸ ਤੋਂ ਬਾਅਦ ਨਿੱਤ ਦਾ ਜੋ ਕੰਮ ਸੀ ਦੁੱਧ ਆਦਿ ਰਿੜਕਣਾ ਉਹ ਸ਼ੁਰੂ ਕਰਨਾ ਔਰ ਅੰਮ੍ਰਿਤ ਦੀ ਬਾਣੀ ਪੜ੍ਹੀ ਜਾਣੀ। ਇਹ ਕਰਤੱਵ ਸੀ। ਅੱਜ ਵੀ ਉਸਨੇ ਅੰਮ੍ਰਿਤ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਛੁਪਾ ਤੇ ਨਿਰੰਤਰ ਸਿਮਰਨ ਵਿੱਚ ਬਿਰਤੀ ਜੋੜ ਕੇ ਸਿਮਰਨ ਦਾ ਆਨੰਦ ਪ੍ਰਾਪਤ ਕੀਤਾ। ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ। ਜਿਸ ਵਕਤ ਦੁੱਧ ਰਿੜਕਣਾ ਸ਼ੁਰੂ ਕੀਤਾ ਨਾਲ ਦੀ ਨਾਲ ਸ੍ਰੀ ਆਸਾ ਜੀ ਦੀ ਵਾਰ, ਅੰਮ੍ਰਿਤ ਦੀ ਬਾਣੀ ਜੋ ਸਾਰੀਆਂ ਆਸਾਂ ਪੂਰੀਆਂ ਕਰਨ ਨੂੰ ਸਮਰੱਥ ਹੈ, ਸਹਿ ਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ, ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ। ਸੋ ਇਸ ਕਰਕੇ ਉਸਦਾ ਪਾਠ ਸ਼ੁਰੂ ਕਰ ਦਿੱਤਾ। ਜ਼ਬਾਨ ਦੇ ਨਾਲ ਪਾਠ ਹੋ ਰਿਹਾ, ਖਿਆਲ ਨਾਲ ਔਰ ਹੱਥੀਂ ਦੁੱਧ ਰਿੜਕਿਆ ਜਾ ਰਿਹਾ ਹੈ। ਪਹਿਲਾ ਹੀ ਸ਼ਲੋਕ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਉਂ ਆਉਂਦਾ ਹੈ।
ਜਾਣ ਬਲਿਹਾਰ ਜੀ ਮੈਂ ਆਪਣੇ ਕੰਮ ਕਰਦੇ ਹਾਂ।
ਬਲਿਹਾਰੀ ਪੁਰੀ ਆਪਣੇ ਦੇਵਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ। ਸੁਖੈਨ ਇੰਨੀ ਹੈ, ਸ਼ੌਕ ਵਾਲਾ ਬੰਦਾ ਹੋਣਾ ਚਾਹੀਦਾ, ਉਹਦੇ ਸੁੱਖ ਗੁਰਬਾਣੀ ਦਾ ਤਾਤਪੁਰ ਸਮਝ ਆ ਜਾਂਦਾ ਹੈ। ਮੁਸ਼ਕਿਲ ਇਹੋ ਜਿਹੀ ਹੈ, ਬੜੇ ਬੜੇ ਵਿਦਵਾਨ ਵੀ ਰੁਲ ਜਾਂਦੇ। ਇਉਂ ਇਹ ਪੰਕਤੀਆਂ ਬੜੀਆਂ ਸੌਖੀਆਂ ਹਨ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾ, ਆਪਣੇ ਗੁਰੂ ਤੋਂ ਬਲਿਹਾਰੀ ਜਾਵਾਂ, ਦਿਹਾੜੀ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ? ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾ। ਜਿਸਨੇ ਮਾਨਸ ਨਹੀਂ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਪਸ਼ੂ ਪ੍ਰੇਤਾਂ ਤੋਂ ਵੀ ਦੇਵਤਾ ਬਣਾ ਦਿੱਤਾ, ਇਨਸਾਨ ਦੇ ਵਿੱਚ ਹੈਵਾਨਾਂ ਵਾਲੇ ਗੁਣ ਵੀ ਪਾਏ ਜਾਂਦੇ ਹਨ, ਪ੍ਰੇਤਾਂ ਵਾਲੇ ਵੀ ਪਾਏ ਜਾਂਦੇ ਹਨ, ਸ਼ੁਕਰਾਂ ਕੁਕਰਾਂ ਵਾਲੇ ਵੀ ਪਾਏ ਜਾਂਦੇ ਹਨ, ਦੇਵਤਿਆਂ ਵਾਲੇ ਵੀ ਪਾਏ ਜਾਂਦੇ। ਜਿਹੋ ਜਿਹੇ ਦੇ ਸੁਭਾਵ ਵੈਸੇ ਇਸਨੂੰ ਦਰਜਾ ਮਿਲਦਾ ਹੈ। ਜਿਹਦੇ ਵਿੱਚ ਹੈਵਾਨਾਂ ਵਾਲੇ, ਹੈਵਾਨਾਂ ਦਾ ਕੀ ਸੁਭਾਵ ਹੁੰਦਾ? ਖਾਣ ਪੀਣ ਤੱਕ ਹੀ ਉਹਦੀ ਜ਼ਿੰਦਗੀ ਮਹਿਦੂਦ ਹੈ। ਉਸ ਕਹਾਣੀ ਉਹਨਾਂ ਨੂੰ ਹੈਵਾਨ ਦੱਸਿਆ ਹੈ। ਪ੍ਰੇਤ ਕੀ ਨੂੰ ਕਹਿੰਦੇ? ਜਿਹੜਾ ਬਹੁਤਾ ਛਲੀਆ ਹੋਵੇ, ਲੋਕਾਂ ਨੇ ਚਲਾਕੀਆਂ ਵਗੈਰਾ ਕਰਕੇ ਛੜਨ ਨੂੰ ਬਹੁਤਾ ਜਿਹੜਾ ਸਮਰੱਥ ਹੋਵੇ ਉਸਨੂੰ ਪ੍ਰੇਤ ਕਹਿੰਦੇ ਨੇ। ਸ਼ੁਕਰ ਕੁਕਰ ਉਹਨਾਂ ਦਾ ਸਵਾਤਮ ਵੀ ਲੜਾਈ ਝਗੜੇ ਆਦਿ। ਦੇਵਤਾ ਪਰਮੇਸ਼ਰ ਦਾ ਭਜਨ ਕਰਨਾ, ਦੇਵੀ ਗੁਣ ਸਤਸੰਤੋਖ ਦੇ ਹਥਨ ਵਿਚਾਰ ਸ਼ਾਂਤੀ ਕੀਮਤੀ ਆਦਿ ਗੁਣ ਹੋਣੇ, ਇਸਦੇ ਆਖਰੇ ਮਨ ਦੀ ਸ਼ੁੱਧੀ ਦੁਆਰਾ ਸਾਰਿਆਂ ਵਿੱਚ ਪਰਮੇਸ਼ਰ ਦੇਖਣਾ, ਉਸਨੂੰ ਦੇਵਤਾ ਕਿਹਾ ਜਾਂਦਾ। ਇਸ ਜੀਵ ਦਾ ਆਪਣਾ ਸੁਭਾਵ ਦੇਵਤ ਸੁਭਾਵ ਹੈ, ਦੂਸਰੇ ਸੁਭਾਵ ਉਪਰੇ ਕੁਛ ਕਾਰਜ ਸਿੱਧੀ ਵਾਸਤੇ, ਵਿਭਾਗ ਸਿੱਧੀ ਵਾਸਤੇ ਇਸਨੂੰ ਮਿਲੇ ਹਨ, ਲੇਕਿਨ ਇਹ ਉਹਨਾਂ ਦੇ ਅਧੀਨ ਹੋ ਗਿਆ, ਆਪਣੇ ਅਸਲੀ ਸੁਭਾਅ ਨੂੰ ਗਵਾ ਬੈਠਾ ਹੈ। ਜਦੋਂ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਅਸਲੀ ਸੁਭਾਵ ਜੋ ਪਰਮ ਸੁਖਦਾਈ ਸੁਭਾਵ ਹੈ, ਇਸਨੂੰ ਫਿਰ ਪ੍ਰਾਪਤ ਹੁੰਦਾ ਤਾਂ ਦੇਖਦੇ ਨੇ ਗੁਰੂ ਤੋਂ ਬਲਿਹਾਰੇ ਜਾਈਏ। 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਈਏ ਜਿਸਨੇ ਅਸਲੀ ਸੁਭਾਵ ਦੇਵਤ ਸੁਭਾਵ ਬਖਸ਼ ਕੇ, ਔਰ ਜਿਹੜੇ ਬੇਹੂਦਾ ਸੁਭਾਵ ਉਹਨਾਂ ਤੋਂ ਬਚਾ ਕੇ ਪ੍ਰਭੂ ਨਾਲ ਅਭੇਦ ਕਰ ਲਿਆ। ਬਾਬਾ ਅਮਰਦਾਸ ਜੀ ਕਿਉਂਕਿ ਸਾਰੀ ਰਾਤ ਨੀਂਦ ਨਹੀਂ ਸੀ ਪਈ, ਉਹਨਾਂ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਕੰਨ ਦੁਆਰਾ ਹੋ ਕੇ ਇਹ ਬਚਨ ਹਿਰਦੇ ਵਿੱਚ ਪਹੁੰਚੇ, ਬੁੱਧ ਨੇ ਝੱਟ ਵਿਚਾਰ ਕਰ ਲਿਆ, ਸਮਝ ਲਏ ਔਰ ਹੈਰਾਨੀ ਦੀ ਹੱਦ ਨਾ ਰਹੀ ਅਸਚਰਜ ਬਾਤ ਹੈ। ਜੋ ਗੱਲ ਉਹ ਬ੍ਰਹਮਣ ਬ੍ਰਹਮਚਾਰੀ ਕਹਿੰਦਾ ਸੀ, ਸਾਡੇ ਅੰਦਰੋਂ ਘਰੋਂ ਆਵਾਜ਼ ਐਸੀ ਹੀ ਆ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ। ਇਉਂ ਸੁਣ ਕੇ ਹੈਰਾਨ ਹੋਏ। ਉਸ ਤੋਂ ਅੱਗੇ ਅਗਲੀਆਂ ਪੰਕਤੀਆਂ ਵੀ ਇਸੇ ਵਿਸ਼ੇ ਤੇ ਇਉਂ ਆਉਂਦੀਆਂ। ਪਿਆਰੇ ਗੁਰੂ ਬਿਨ ਕੋਰ Oh,
लख चढ़ जाए इतनी रोशनी हो जाए पर इतनी रोशनी होने के बावजूद मन के अंदर एक जहा अंधेरा है जो सारे दुखों का मूल है। अंधकार से कबून सोई है राजा रंक दो मिल रही है। उसी अज्ञान के अंधेरे विच भावे गरीब है भावे बादशाह है दोवे रोंदे हैं जिन्नी देर तक अंधेरा दूर नहीं होंदा दुखां दे खेडियां तों बच नहीं सकदा। ओ अंधेरा गुरु ज्ञान दी रोशनी ते ही होवेगा। होर कोई वस्तु नहीं जड़ी उस अंधेरे नू दूर कर सके। भावे इतना बात चानना हो जाए सौ चंद्रमा एक लख हजार सूरज एक लख चढ़ जाए फिर भी उस अंधेरे नू इतना चानना दूर नहीं कर सकता सिवाय गुरु ज्ञान तो। साडे हिंदुस्तान विच इस्लाम का चक्रवर्ती राज औरंगजेब बादशाह तख्ता मालक उधर गुरु नानक की गद्दी दे सतवें जानशीन गुरु हर राय शाह महाराज कीरतपुर की धरती नूं भाग ला रहे। औरंगजेब नूं किसे ने ईरान पीर गुरु नानक की बाबत जिक्र किया तुहाडे बजुर्गां नूं गुरु नानक जी दीआं बहुत बख्शिशां होईआं और बहुत सारे बचन मुलासना ओहदे चित विच शौक जाग गया भी जो अज गुरु नानक दी गद्दी दा जानशीन है ओहदे दर्शन कीते जा। उस वक्त दे बड़े बड़े राजपूत राजे इस दे दरबार विच छड़ी बरदार बन के खड़ते सन जय सिंह उदय सिंह मान सिंह वगैरह वगैरह। उन्हां नूं बुला के औरंगजेब कहन लगा भाई जे मैनूं तुसीं गुरु दे दर्शन करावो मैं बड़ा थोड़ा एहसानमंद हूँ। तो उन्हां कहा असीं कोशिश करांगे गुरु दे चरणां विच प्रार्थना जरूर करांगे लेकिन गुरु अपनी मौज दा मालक है सिवाय प्रेम दे और किसी वस्तु ते नहीं रीझदा हो तो बड़े पातशाहां दी ओह परवाह नहीं जाणदा क्यों समर्थ है पारबन स्वरूप है। सो खैर बहुत सारे तोहफे भेटां लै के होर बहुत सारे अहलकार है दिल्ली तों कीरतपुर साहब गुरु हर राय साहब महाराज जी के चरणों में हाजिर हुए। उन्होंने प्रार्थना की प्रभु गरीब नवाज शाह औरंगजेब हजूर के दर्शनों का चाहवान है अगर कृपा करो दिल्ली में पहुँच के दिल्ली दी संगतां नूं भी दर्शन हो जाएंगे तो उन्होंने भी गुरु जी ने फरमाया कल इसका जवाब मिलेगा। خیر انہوں کی یوگ تھان رہائش ہو گئی, ہر قسم کا انتظام کیتا گیا. دوسرے دن ہرے دربار میں پھر انہیں پرارتھنا کی, سچے پاتشاہ آپ نے کل حکم کیتا سی کرپا کر کے اس کی بابت سانو دسو. گرو جی نے فرمایا بھائی سارے گرو کا گرو ہرگوبند مہاراج کا مینو حکم ہے 2200 سوار رکھنے, جنگ نہیں کرنا. باقی میرا بھی کئی کارن تے پرن ہے, نہ انہوں درشن دینا ہے نہ وہ درشن کرنا. اورنگزیب کوئی پرمارتھک بندہ نہیں, سنساری بندہ, وہ صرف گرو گھر کی کرامات دیکھنا چاہتا, اور کچھ نہیں. پرمارتھ نہیں چاہتا, کرامات نو مایا منیا, کرامات نو قہر منیا ست پرشاں. ہاں اور کوئی گل نہیں ہے. سو اس کر کے ساڈا تاں ایسے ہی خیال ہے, کوئی ہور سکھ اٹھو اتنے جا کے گرو گھر کی مہتا انہوں دکھا دو. آپ جی کا بڑا صاحبزادہ رام رائے, چھوٹے گرو ہرکرشن کی مہارت عمر تو بہت ہی چھوٹی سی نا, سو کھڑا ہو گیا. سچے پاتشاہ حکم ہوئے یہ داس یہ سیوا کرنے تیار ہے. گرو ہرائے صاحب مہاراج والے حکم ہوا, بیٹا جاؤ فکر نہ کرو, جو چاہے گا ہو جائے گا, تیری زبان تے گرو نانک گسے گا, یہ بچن ہو گیا. پر اینا خیال رکھی اس نے بھی پچھلے جنم کی کٹھن تپسیا کیتی ہوئی ہے, کتے کسی کارن تے وہ وغیرہ بچنا آ جائے. بچن آگیا پا کے ہوں دلی روانہ ہونے لگے. ان سمے اج کل مانگو اچھے رستے نہیں سن, اج کل مانگو آن جان دے سوکھے آسان سادھن نہیں سن, گھوڑیاں تے پالکیاں تے ہاتھی یہ سواریاں ہوں گی سن, جنگلات بہت ہوں رستے. پالکی تے سوار ہو کے آم رہے جی ہوں چلن لگے دلی نے. اس موقع چار کوہار ہمیشہ پالکی میں چکیا کرتے ہیں, انہوں نے کہا کوہاراں تسی ہٹ جاؤ. پالکی نے حکم کیا بنا کوہاراں تو چل, بنا کوہاراں تو پالکی چل پی. گرو جی کہنے لگے بھائی اجے تو لوڑ نہیں سی اس تنوع خرچن کی, اجے خرچنا شروع کر دیتا. ارج کی سچے پاتشاہ میں پرکھ داسی کی میری زبان سے سچ مچی گرو نانک جی آپ وسے نکل, کہیں گے فکر نہ کرو تیری زبان سے گرو نانک وسے, جو چاہیں گا ہو جائے. خیر اسی طرح ہویا, دلی آ کے پہلے دن سارے شہر کے چارچ پھرے گلی کوچیا بنا کوہارا تو پال کی پھر. سب لوگ حیران ہو آشش کر اٹھے گرو نانک مہتا کا سکا سب کے دلوں میں بیٹھا, یوگ تھان رہائش ہو گئی. خیر اتہار اس موقع انہوں نے 350 بڑی بڑی کرامات دکھائی, چھوٹیاں کا تو کہنا ہی کی ہے. پر جب ایک کوتک دیکھ کے اورنگزیب کی چتری شردا وشواس اتقاد آتا, قاضی ملا کوئی نہ کوئی ٹونے کامن فلانا ٹھیک ہے کہہ کے دور کرتے سن. اخیر ایک دفعہ انہیں سوچیا اس وقت قاضیاں نے بھائی جے کر ایک گربانی کی بے ادبی کر دے تو اس کی کرامت نشٹ ہو جائے گی, اپنے اشٹ دیو کی جی بے ادبی ہے وہ کسی واسطے بھی اچھی نہیں. سو کیوں کراؤ, روز بادشاہ کے دربار میں پہنچتے سجے پاسے چونکی جو اوپر بچھائی کی ہوں چندنی چوکی سے وہ تو اوپر بیٹھتے, کیونکہ بزرگوں سجے پاسے ہی تھان دتا جاتا ہے. خیر اج انہوں نے گربانی کے پترے رکھ دیتے بچائی دے ہیٹا, کیوں وہ چاہتے سن بھی اگر بانی دی بے ادبی ہوگی ان کے کرام مر جائیں گے. پر بابا رام رائے جی آ کے کھڑ گئے, اتنے کہنے لگے بادشاہ ایتھے تک پہنچ گیا, افسوس ہے تیرے تے, بہت سارا چاڑیا تے وہ پترے کٹ کے سر تے رکھے, پھر چمک کے بیٹھے. تو کھیما منگی اتحاد بانی کے مسلے کے وچار شروع ہو گئی ہیں, اور ایک دفعہ کہنے لگے اورنگزیب گرو جی نے گرو نانک جی نے فرمان کیا جے سو چندا اگو ہے سورج چڑھے ہزار اے تے چانن ہوندے گربن کورن دا, سو چندرما ہزار سورج ایک لکھ آسمان وچ چڑھ جائے اتنی روشنی ہو جائے, پر اتنی روشنی ہون دے باوجود بھی وہ اندھیرا دور نہیں ہوندا, وہ کہا جا نہیں رہا ہے, وہ روشنی کہی جی جی اس اندھیرے نوں دور کردی ہے. رام رائے جی کہ بادشاہ تو سنساری بندہ ہے, کرامات دیکھی چلتا یہاں گلوں کے کی لینے, تو پرمارتھک بندے دیا گلیں سن. پھر اتحاد یہ بچن بابا امرداس جی کے کن بھی جدو پے جے سو چندا اگ پہ سور چڑے ہزار اتنے چانن ہوندے ہیں گربند کرنا, آپ نے اچھی طرح سمجھ لیا. سو بیٹھ کے کنا دوارا سنی جاندے ہیں, کنا دے ڈونیاں دوارا بانی دا امرت پی جاندے ہیں. اسی طرح ਸਮਾਂ ਗੁਜ਼ਰਦਾ ਚਲਾ ਜਾ ਰਿਹਾ ਹੈ, ਬਾਣੀ ਦਾ ਪਾਠ ਅੱਗੇ ਅੱਗੇ ਜਦੋਂ ਇਸ ਵਿਸ਼ੇ ਤੇ ਕੋਈ ਬਚਨ ਆਉਂਦਾ ਆਪ ਜੀ ਦੇ ਅੱਛੀ ਤਰ੍ਹਾਂ ਸਮਝਣ, ਕਿਉਂਕਿ ਆਪ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਅੱਗੇ ਬਚਨ ਆਉਂਦੇ ਹਨ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮੇ ਵਿਚਾਰ ਹੈ ਜੇ ਸੱਚੇ ਸੋ ਚਿਤਲਾਇਆ, ਜਗ ਜੀਵਨ ਦਾਤਾ ਹੈ। ਵਾਹਿਗੁਰੂ ਹਰ ਇੱਕ ਨੂੰ ਹਾਜ਼ਰ ਨਾਜ਼ਰ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ, ਪਰ ਉਸ ਵਾਹਿਗੁਰੂ ਨੂੰ ਇਤਨਾ ਨੇੜੇ ਹੋਣ ਦੇ ਬਾਵਜੂਦ ਵੀ ਬਿਨ ਸਤਿਗੁਰ ਕਿਨੇ ਨਾ ਪਾਇਓ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਉਸਨੂੰ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕਿਉਂ? ਗੁਰੂ ਨੇ ਉਸਨੂੰ ਸਹੀ ਕੀਤਾ, ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ। ਇਹੋ ਜਿਹੇ ਵਚਨ ਵੀ ਅੱਛੀ ਤਰ੍ਹਾਂ ਸਮਝ ਆਏ। ਅੱਗੇ ਫਿਰ ਇਸੀ ਅਵਸਥਾ ਦੀ ਜ਼ੋਰਦਾਰ ਪੁਸ਼ਟੀ ਕਿਉਂ ਹੁੰਦੀ ਹੈ? ਪਿਆਰੇ ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਵੱਡਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੁੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਿਵੇਂ ਪਾਣੀ ਮਿੱਟੀ ਮਿਲ ਕੇ ਘੜਾ ਬਣਦਾ, ਪਾਣੀ ਘੜੇ ਤੋਂ ਬਿਨਾਂ ਠਹਿਰਦਾ ਨਹੀਂ, ਇਸੀ ਤਰ੍ਹਾਂ ਮਨ ਗੁਰੂ ਗਿਆਨ ਤੋਂ ਬਿਨਾਂ ਨਹੀਂ ਠਹਿਰਦਾ, ਗਿਆਨ ਗੁਰੂ ਬਿਨਾਂ ਨਹੀਂ ਹੁੰਦਾ। ਵਿਸ਼ਿਸ਼ਟ ਜੀ ਕਹਿੰਦੇ, ਹੇ ਰਾਮ ਜੀ, ਤਮਾਮ ਪੁੱਤਰੋਂ ਕੇ ਦੇਣੇ ਵਾਲਾ ਯੇ ਮਨ ਹੈ, ਜਿਤਨੀ ਦੇਰ ਤੱਕ ਇਸ ਕੋ ਜੈ ਨਹੀਂ ਕਰਤਾ, ਪਰਮ ਪਦਵੀ ਕੀ ਪ੍ਰਾਪਤੀ ਹੋ ਨਹੀਂ ਸਕਦੀ। ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਹੋਰ ਕੀ ਕਹਿਣਾ, ਜੀਵ ਤੇ ਰੱਬ ਦੇ ਵਿਚਾਲੇ ਜੇ ਕੋਈ ਵਿੱਥ ਹੈ ਤਾਂ ਮਨ ਹੈ। ਸੋ ਅਗਰ ਇਹ ਮਨ ਕਾਬੂ ਆ ਜਾਏ, ਜੀਵ ਦਾ ਰੱਬ ਨਾਲ ਮਿਲਾਪ ਹੋਣ ਵਾਸਤੇ ਦੇਰ ਨਹੀਂ ਲੱਗਿਆ ਕਰ। ਜਿੰਨਾ ਮਨ ਵਸੀਕਾਰ ਓਨਾ ਸੁਖ ਹੁੰਦਾ, ਜਿੰਨਾ ਮਨ ਬੇਵਸਾ ਓਨਾ ਦੁੱਖ ਹੋਇਆ ਕਰਦਾ ਹੈ। ਇਸ ਕਰਕੇ ਸੁਖ ਹਰੇਕ ਕੀ ਚਾਹੁੰਦਾ, ਦੁੱਖ ਕੋਈ ਵੀ ਨਹੀਂ ਚਾਹੁੰਦਾ। ਸੋ ਸੁਖ ਮਨ ਦੇ ਕਾਬੂ ਹੋਣ ਵਿੱਚ, ਮਨ ਦੇ ਵਸ ਹੋਣ ਵਿੱਚ ਹੈ। ਸੋ ਜਿਹਨਾਂ ਦਾ ਮਨ ਵਸ ਹੋਇਆ ਗੁਰੂ ਕਿਰਪਾ ਤੇ, ਉਹੀ ਕਹਿੰਦੇ ਨੇ ਫਾਹੇ ਕਾਤੇ ਮਿਟੇ ਗਵਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਮਿਟਿਓ ਨਿਤ ਨੀਤ। ਮਨ ਤੇ ਫਤਿਹ ਹੋ ਗਈ, ਮਨ ਤੇ ਵਸੀਕਾਰ ਪੈ ਗਿਆ, ਸਾਰੇ ਝਗੜੇ ਝਾਟੇ ਮਿਟ ਜਾਂਦੇ ਹਨ।
ਫਤਿਹ ਪਈ ਮਨ ਜਿੱਤਿਆ ਪਿਆਰਿਆ,
ਸ਼ਿਕਾਰ ਕਰਨ ਵਾਲੇ ਬਾਜ ਨੂੰ ਛੱਡ ਦੇਣਾ, ਬਾਜ ਨੇ ਪੰਛੀ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆਉਣਾ। ਜਿਤਨੀ ਦੇਰ ਤੱਕ ਬਾਜ ਨੇ ਪੰਛੀ ਨੂੰ ਪੰਜਿਆਂ ਵਿੱਚ ਪਕੜ ਨਹੀਂ ਲਿਆ, ਉਤਨੀ ਦੇਰ ਤੱਕ ਪੰਛੀ ਦੀਆਂ ਉਡਾਰੀਆਂ ਹੁੰਦੀਆਂ। ਇਸੀ ਤਰ੍ਹਾਂ ਮਨ ਪੰਛੀ ਤਬ ਲਗ ਉਡੇ ਜਬ ਲਗ ਵਿਸ਼ੇ ਵਾਸਨਾ ਮਾਂ ਹੈ, ਗਿਆਨ ਵਾਸ ਕੀ ਚੱਕ ਮੈਂ ਜਬ ਲਗ ਆਇਓ ਨਾ। ਮਨ ਰੂਪੀ ਪੰਛੀ ਦੀਆਂ ਉਡਾਰੀਆਂ ਉਤਨੀ ਦੇਰ ਤੱਕ ਕੀ ਹਨ ਜਿਤਨੀ ਦੇਰ ਤੱਕ ਗਿਆਨ ਰੂਪੀ ਬਾਜ ਨੇ ਇਸ ਨੂੰ ਆਪਣੇ ਪੰਜਾਂ ਵਿੱਚ ਕਾਬੂ ਨਹੀਂ ਕਰ ਲਿਆ। ਪਰ ਉਹ ਗਿਆਨ ਪ੍ਰਾਪਤ ਕਿੱਥੋਂ ਹੋਵੇ? ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਵੇ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਵੇ। ਹਾਥੀ ਕੁੰਡੇ ਤੋਂ ਬਿਨਾਂ ਕਾਬੂ ਨਹੀਂ ਆਉਂਦਾ, ਹਾਥੀ ਦੇ ਸਿਰ ਦੇ ਉੱਪਰ ਮਹਾਪਤ ਬੈਠਾ ਹੁੰਦਾ, ਕੁੰਡਾ ਨਹੀਂ, ਸੋ ਕੁੰਡੇ ਨਾਲ ਕਾਬੂ। ਇਸੀ ਤਰ੍ਹਾਂ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਗੁਰੂ ਗਿਆਨ ਰੂਪੀ ਕੁੰਡਾ ਹੈ ਜਿਸਦੇ ਮਹਾਪਤ ਗੁਰੂ ਹਨ। ਇਤਿਹਾਸ ਇਸ ਕਰਕੇ ਜਿਸਦਾ ਮਨ ਵਸੀਕਾਰ ਹੋ ਗਿਆ ਸਾਸ ਨੂੰ ਸਾਰੇ ਦੁੱਖ ਮਿਟ ਗਏ। ਜਿੰਨਾ ਮਨ ਮੇਵਸਾ ਉਨਾ ਦੁੱਖ ਛਿੰਡਿਆ, ਮੈਲਾ ਮਨ ਅਤਿਅੰਤ ਦੁਖੀ ਔਰ ਸ਼ਾਂਤ ਹੋਇਆ ਕਰਦਾ। ਇਕਾਗਰ ਔਰ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੁੰਦਾ, ਉਦੋਂ ਵੀ ਜ਼ਿਆਦਾ ਸਮਾਧਿਸ਼ਟ ਮਨ ਜਿਹੜਾ ਹੈ ਜ਼ਿਆਦਾ ਸੁਖੀ ਔਰ ਸ਼ਾਂਤ ਹੁੰਦਾ। ਆਖਰੀ ਸਟੇਜ ਮਨ ਦੀ ਅਮਨ ਹੋਣਾ ਹੋ ਜਾਂਦਾ, ਜਿਸ ਤੋਂ ਵਿਛੜਿਆ ਮਨ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਮਨ ਉਹਦੀ ਨੰਦ ਤੋਂ ਬਿਨਾਂ ਕਦੇ ਵੀ ਕਾਬੂ ਨਹੀਂ ਆ ਸਕਦਾ। ਇਹ ਬਚਨ ਵੀ ਸਮਝ ਲਏ, ਇਸੀ ਤਰ੍ਹਾਂ ਬੜੇ ਧਿਆਨ ਨਾਲ ਸੁਣੀ ਜਾ ਰਹੇ ਹਨ। ਪਾਠ ਵੀ ਹੋਈ ਜਾ ਰਹੀ ਹੈ, ਦੁੱਧ ਵੀ ਬੀਬੀ ਅਮਰੋ ਰਿੜਕੀ ਜਾ ਰਹੀ ਹੈ। ਅੱਗੇ ਇੱਕ ਬਚਨ ਇਹੋ ਜਿਹਾ ਆਉਂਦਾ ਹੈ,
ਵਿੱਚ ਮਾਰ ਕੱਢੀਆਂ
ਆਹ
ਕਰ ਸਾਲ ਆਹੀਏ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸੌ ਮੇਲੇ ਤਾਂ ਨਜ਼ਰੀਆਂ ਆਈਆਂ ਜੰਤ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸੌ ਤੁੱਠੇ ਨੌ ਨਿਕਲਾਈਆਂ ਬੁਰਾਈਆਂ ਇਹਦੀ ਦੁਰਦਿਸ਼ਾ ਕੀ ਹੁੰਦੀ ਹੈ ਜੀਵ ਦੀ ਬੁਰਾਈਆਂ ਕਰਕੇ ਬੁਰਾਈਆਂ ਦੇ ਅਧੀਨ ਹੈ ਨਰਕਾਂ 84 ਆਦਿ ਵਿੱਚ ਜਮਾਂ ਦੇ ਵਸ ਕਿਉਂ ਪੈਂਦਾ ਬੁਰਾਈਆਂ ਦੀ ਮਿਹਰਬਾਨੀ ਜੇਕਰ ਬੁਰਾਈ ਨਾ ਇਹਦੇ ਵਿੱਚ ਹੋਵੇ ਇਹ ਦੇਵਤਾ ਹੈ ਸੋ ਬੁਰਾਈਆਂ ਇਕੱਲੀ ਇਕੱਲੀ ਬੁਰਾਈ ਇਸਨੂੰ ਕਿੰਨਾ ਦੁੱਖ ਦਿੰਦੀ ਹੈ ਜੂਆ ਖੇਲਿਆ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਯੁਧਿਸ਼ਠਿਰ ਸਾਰਾ ਰਾਜਪਾਲ ਹਾਰ ਗਿਆ ਦਰ ਬਦਰ ਰੁਲਦੇ ਫਿਰਦੇ ਨੇ ਕਿਤਨੇ ਸਾਲਾਂ ਦਾ ਬਨਵਾਸ ਤੋਂ ਤਕਲੀਫਾਂ ਉਠਾਈਆਂ ਇੱਕ ਬੁਰਾਈ ਸ਼ਰਾਬ ਪੀਤੀ ਜਾਦਵਾਂ ਨੇ ਰੁੜਾ ਆਉਣ ਦੀ ਤਾਦਾਦ ਦੇ ਵਿੱਚ ਆਸ ਵਿੱਚ ਹੀ ਲੜਕੇ ਮਰ ਗਏ ਫਿਰ ਰਾਵਣ ਨੇ ਸੀਤਾ ਨੂੰ ਚੁਰਾਇਆ ਉਸ ਵਕਤ ਉਸਦਾ ਸਾਨੀ ਕੋਈ ਵੀ ਰਾਜਾ ਨਹੀਂ ਸੀ 1,00,000 ਪੂਤ 1,25,000 ਨਾ ਸੀ ਅਤੇ ਰਾਵਣ ਕਰਦੀ ਆ ਨਾ ਬਸ ਚੰਦ ਸੂਰਜ ਉਸਦੇ ਰਸੋਈਏ ਅਤੇ ਅਗਨ ਦੇਵਤਾ ਉਸਦਾ ਧੋਬੀ ਇਤਿਹਾਸ ਸਾਰੇ ਦੇਵਤਾ ਉਸਦੇ ਕਾਬੂ ਪਰ ਇੱਕ ਬੁਰਾਈ ਨੇ 360 ਕੋਰੀ ਸੋਨੇ ਦੀ ਲੰਕਾ ਵਿਸ਼ਕਰਮਾ ਦੀ ਬਣਾਈ ਉਹ ਵੀ ਸਮੁੰਦਰ ਦੇ ਵਿੱਚ ਸਾਰੀ ਖੇਰੇ ਵਿੱਚ ਮਿਲ ਗਈ ਇਕੱਲੀ ਇਕੱਲੀ ਬੁਰਾਈ ਇਸਦੀ ਕੀ ਦੁਰਦਿਸ਼ਾ ਕਰਦੀ ਹੈ ਜਿਸ ਇਨਸਾਨ ਵਿੱਚ ਸਾਰੀਆਂ ਪਾਈਆਂ ਜਾਂਦੀਆਂ ਉਹਦੇ ਜੀਵਨ ਨਰਕ ਹੋਣ 'ਚ ਕੀ ਸੰਸਾ ਹੁੰਦਾ ਨਾ ਇੱਥੇ ਸੁੱਖ ਨਾ ਅੱਗੇ ਸੁੱਖ ਇੱਥੇ ਵੀ ਨਰਕ ਅੱਗੇ ਵੀ ਨਰਕ ਤਾਂ ਤੇ ਜਿਸ ਦੇ ਵਿੱਚ ਕੋਈ ਬੁਰਾਈ ਨਾ ਹੋਵੇ ਉਹ ਦੇਵਤਾ ਸੋ ਉਹ ਪਰਮ ਸੁਖੀ ਹੁੰਦਾ ਹੈ ਬੁਰਾਈਆਂ ਜਦੋਂ ਗੁਰੂ ਦੀ ਕਿਰਪਾ ਖਾਸ ਹੁੰਦੀ ਹੈ ਕਿਸੇ ਸਿੱਖ ਸੋ ਕਿਰਪਾ ਰੂਪੀ ਹੱਥ ਸਿਰ 'ਤੇ ਰੱਖਦੇ ਹਨ ਤਮਾਮ ਬੁਰਾਈਆਂ ਅੰਦਰੋਂ ਦੂਰ ਹੋ ਜਾਣ ਭਾਵੇਂ ਬੁਰਾਈਆਂ ਤੋਂ ਹੱਥ ਨਾਲ ਬਚਣਾ ਵੀ ਚੰਗਾ ਹੈ ਪਰ ਉਹ ਸਟੇਜ ਉਹ ਅਵਸਥਾ ਜਿੱਥੇ ਬੁਰਾਈ ਨੂੰ ਜੀ ਨਾ ਕਰੇ ਮਨ ਹੀ ਨਾ ਕਰੇ ਕੈਸੀ ਸੁਖਦਾਈ ਅਵਸਥਾ ਕਿਵੇਂ ਮਨ ਠੰਡਾ ਠਾ ਗੜੇ ਮੰਗ ਹੁੰਦਾ ਸਭ ਤੋਂ ਵੱਡਾ ਸੁੱਖ ਉਸ ਸਮਾਂ ਗਈ ਤਾਂ ਤੇ ਆਓ ਇਹ ਗੁਰੂ ਦੀ ਕਿਰਪਾ ਇਹੋ ਜਿਹੇ ਬਚਨ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਕਹਿੰਦੇ ਹਨ ਉਹਨਾਂ ਦੇ ਆਪਣੇ ਖਿਆਲ ਦੇ ਮੁਤਾਬਕ ਭਾਵੇਂ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਨੀ ਕਰਦੀ ਹੈ ਲੇਕਿਨ ਇੱਥੇ ਕਿਉਂਕਿ ਉਹਨਾਂ ਨੂੰ ਲੱਗਣ ਸੀ ਗੁਰੂ ਦੀ ਇਸ ਵਿਸ਼ੇ ਦੇ ਜਿਹੜੇ ਵਚਨ ਆਏ ਉਹ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਆਏ ਸੋ ਜੇਠਾ ਦੀਆਂ ਰਾਤਾਂ ਛੋਟੀਆਂ ਹੁੰਦੀਆਂ ਦਿਨ ਵੱਡੇ ਹੁੰਦੇ ਹਨ ਆਪ ਜੀ ਜਦੋਂ ਭਫਤਾਲਾ ਹੋਣ ਲੱਗਾ ਝੜਦੀ ਵੱਲੋਂ ਕੁਛ ਚਾਨਣਾ ਹੋਣ ਲੱਗਾ ਚਿੜੀ ਬੋਲਣ ਲੱਗ ਪੈਂਦੀ ਇਸ ਵਕਤੇ ਹੀ ਉਹਦੀ ਆਵਾਜ਼ ਕੰਨ ਵਿੱਚ ਪੈਣ ਲੱਗੀ ਬਾਣੀ ਦੇ ਰਸ ਵਿੱਚ ਭੰਗ ਪਾਉਣ ਲੱਗੀ ਆਪ ਜੀ ਉਤਰ ਕੇ ਉਹਦੇ ਖੜ ਜਾਂਦੇ ਜਿੱਥੇ ਬੀਬੀ ਅਮਰੋ ਦੁੱਧ ਰਿੜਕਦੀ ਉੱਥੇ ਸੁਣ ਕੇ ਖੜ ਕੇ ਸੁਣਦੇ ਰਹੇ ਸਾਹਮਣੇ ਕਿਉਂ ਨਾ ਹੋਏ ਵੀ ਸ਼ਰਮ ਨਾ ਖਾਵੇ ਸ਼ਰਮ ਦੀ ਹੋਈ ਇਹ ਬਾਣੀ ਬੰਦ ਕਰ ਦੇਗੀ ਜੋ ਕੁਛ ਪੜ ਰਹੀ ਹੈ ਇਹ ਆਨੰਦ ਜੋ ਮੈਨੂੰ ਪ੍ਰਾਪਤ ਹੋ ਰਿਹਾ ਇਹ ਤਾਂ ਮੈਂ ਮੰਨ ਜਾ ਰਹਿ ਜਾ ਇਸ ਕਰਕੇ ਇਸੇ ਤਰ੍ਹਾਂ ਦਿਨ ਚੜ੍ਹ ਗਿਆ ਮੂੰਹ ਨੂੰ ਮੂੰਹ ਦਿਸਣ ਲੱਗ ਪਿਆ ਉੱਧਰ ਦੁੱਧ ਵੀ ਰਿੜਕਿਆ ਗਿਆ ਸੀ ਅਸਰ ਦੀ ਵਾਰ ਦਾ ਪਾਠ ਸਾਰਾ ਕੀਤਾ ਗਿਆ ਅੱਗੇ ਹੋਏ ਕਹਿਣਗੇ ਬੇਟਾ ਇਹ ਸਵੇਰ ਦਾ ਤੂੰ ਕਿਸ ਬਜ਼ੁਰਗ ਦਾ ਕਲਾਮ ਪੜ੍ਹਦੀ ਸੀ ਬੀਬੀ ਅਮਰ ਕੁਛ ਸੰਕੋਚ ਕੇ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ ਅਤੇ ਪੁੱਛਣਗੀ ਗੁਰੂ ਨਾਨਕ ਕਿੱਥੇ ਬੀਬੀ ਕਹਿਣ ਲੱਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਤਾਂ ਦੀ ਬਾਨਵਾਂ ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਸੁਖੇਨ ਮਾਰਗ ਹੈ ਕਲਯੁਗ ਬਿੜ ਕਰਵਾ ਕੇ ਜਿਸਦੇ ਮੁੱਖ ਸਾਧਨ ਨਾਮ ਦਾ ਨਿਸ਼ਾਨ ਹਨ ਆਪ ਜੀ ਆਪਣੇ ਪੰਚਭੂਤ ਚੋਲੇ ਨੂੰ ਅੰਤਰ ਧਿਆਨ ਕਰ ਗਏ ਅਤੇ ਜੋਤ ਗੁਰੂ ਅੰਗਦ ਵਿੱਚ ਰੱਖੀ ਅੱਜ ਦੂਸਰਾ ਗੁਰੂ ਨਾਨਕ ਖਡੂਰ ਜੋਤ ਜਗਾਉਂਦਾ ਹੈ ਜਦੋਂ ਇੰਨੀ ਗੱਲ ਕਹੀ ਇਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਉਸ ਦੇਰ ਦੇ ਵਾਸਤੇ ਦਸ਼ਮਾਦ ਦੇ ਘਰ ਵਿੱਚ ਆਏ ਇਹਨੇ ਤਨ ਮਨ ਫੁੱਲੇ ਸ਼ੁਕਰ ਕੀਤਾ ਵੀ ਅੱਜ ਮੈਨੂੰ ਜਿਤਨੇ ਵੀ ਮੈਂ ਤੀਰਥ ਯਾਤਰਾ ਹੋਰ ਕਈ ਪੁਨਦਾਨ ਸਿੱਖਾਚਾਰ ਕੀਤਾ ਅੱਜ ਮੈਨੂੰ ਗੁਰੂ ਦਾ ਪਤਾ ਲੱਗਿਆ ਹੈ ਪ੍ਰਤਾਪ ਸਿੰਘ ਐਵੇਂ ਗੁਰੂ ਦਾ ਮਿਲਾਪ ਕਿਹੜਾ ਹੋਣਾ ਸੌਖੀ ਜੀ ਗੱਲ ਅੱਜ ਮੈਨੂੰ ਪਤਾ ਲੱਗਿਆ ਮੇਰੇ ਵੱਡੇ ਭਾਗ ਜਾਗੇ ਨੇ ਸ਼ੁਕਰ ਕੀਤਾ ਅਖੀਰ ਕਹਿਣ ਲੱਗੇ ਬੇਟਾ ਮੈਨੂੰ ਗੁਰੂ ਦੇ ਚਰਨੀ ਸਿੱਟ ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਗੁਰੂ ਮਿਲਾਪ ਤੋਂ ਬਿਨਾਂ ਮੇਰੇ ਮਨ ਦੀ ਤੜਪ ਇਹੀ ਜੀ ਹੈ ਜਿਵੇਂ ਮੱਛੀ ਦੀ ਪਾਣੀ ਤੋਂ ਬਿਨਾਂ ਹੁੰਦੀ ਹੈ ਗੁਰੂ ਮਿਲਾਪ ਤੋਂ ਬਿਨਾਂ ਮੈਨੂੰ ਗੁਰੂ ਚਰਨੀ ਸਿੱਟ ਮੈਂ ਤੇਰਾ ਬੜਾ ਅਹਿਸਾਨਮੰਦ ਹੋਵਾਂਗਾ ਇਹ ਬਚਨ ਸੁਣ ਕੇ ਬੀਬੀ ਅਮਰੋ ਕਹਿਣਗੇ ਪਿਤਾ ਜੀ ਖਿਮਾ ਕਰਨਾ ਮੈਂ ਆਪਣੇ ਪਿਤਾ ਨੂੰ ਮੇਰਾ ਪੂਰਾ ਦੁਨਿਆਵੀ ਪਿਤਾ ਵਾਂਗੂ ਨਹੀਂ ਮੰਨਦੀ ਮੈਂ ਆਪਣੇ ਪਿਤਾ ਜੀ ਨੂੰ ਪਿਤਾ ਪਰਮੇਸ਼ੁਰ ਮੰਨਦੀ ਹਾਂ ਗੁਰੂ ਪਰਮੇਸ਼ੁਰ ਮੰਨਦੀ ਹਾਂ ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਮੰਨਦਾ ਹੈ ਰੱਬੀ ਹੁਕਮ ਮੰਨਦਾ ਹੈ ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਤਾਂ ਖਡੂਰ ਨਹੀਂ ਆਉਣਾ ਹੋਵੇਗਾ ਮੈਨੂੰ ਐਸਾ ਹੁਕਮ ਹੈ ਮੇਰੇ ਗੁਰੂ ਪਿਤਾ ਦਾ ਇਹ ਵਚਨ ਸੁਣ ਕੇ ਬਾਬਾ ਅਮਰਦਾਸ ਜੀ ਕਹਿੰਦੇ ਬੇਟਾ ਦੁਨਿਆਵੀ ਰਿਸ਼ਤੇ ਵੱਲੋਂ ਮੈਂ ਵੀ ਤੇਰੇ ਪਿਤਾ ਤੁਰ ਰਹੀ ਹਾਂ ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਹੈ ਮੇਰੀ ਮਨ ਦੀ ਹੀ ਜੀ ਹਾਲਤ ਹੈ ਇਸ ਗੱਲ ਦੀ ਖਿਮਾ ਮੈਂ ਮੰਗ ਰਿਹਾਗਾ ਅਗਰ ਤੇਰੇ 'ਤੇ ਨਾਰਾਜ਼ ਹੋਏ ਗੁਰੂ ਜੀ ਪਰ ਮੈਨੂੰ ਜਲਦੀ ਗੁਰੂ ਚਰਨੀ ਸਿੱਟ ਮੇਰੀ ਅਵਸਥਾ ਇਹੋ ਜਿਹੀ ਹੈ ਮਨ ਤੜਫ ਰਿਹਾ ਹੈ ਜਿਵੇਂ ਸੱਪ ਮਣੀ ਤੋਂ ਬਿਨਾਂ ਤੜਫਦਾ ਹੈ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਇਸੀ ਤਰ੍ਹਾਂ ਮੇਰਾ ਮਨ ਗੁਰੂ ਮਿਲਾਪ ਤੋਂ ਬਿਨਾਂ ਤੜਫ ਰਿਹਾ ਜਦੋਂ ਇਹੋ ਜਿਹੀ ਗੱਲ ਕਹੀ ਸ਼ਾਇਦ ਤਿਆਰੀਆਂ ਹੋ ਗਈਆਂ ਕੁਛ ਖਾਣ ਪਾਣ ਕਰਕੇ ਸਮੇਂ ਦੇ ਮੁਤਾਬਕ ਪਹਿਲੀ ਗੱਡੀ ਬੀਬੀ ਅਮਰੋਂ ਬੈਠ ਕੇ ਆਪ ਵੀ ਛੁੱਟਾ ਫੜ ਕੇ ਬੱਸ ਰੁਪਿਆ ਤੋਂ ਖਡੂਰ ਵੱਲ ਨੂੰ ਆਲੇ ਪਾ ਦਿੱਤੇ ਤੀਸਰੇ ਪੈਰ ਆ ਕੇ ਹੌਲੀ ਆਹਿਸਤਾ ਆਹਿਸਤਾ ਸਫ਼ਰ ਤੈਅ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਣਾਂ 'ਤੇ ਸ਼ੀਸ ਰੱਖਿਆ ਪਹਿਲਾ ਦਿਨ ਅੱਜ ਗੁਰੂ ਦਾ ਦਰਸ਼ਨ ਹੁੰਦਾ ਹੈ ਜਿਤ ਦਰਸ਼ਨ ਕਰਨਾ ਜੀ ਤੁਹਾਨੂੰ ਸੁਵੇਲਾ ਤੁਹਾਨੂੰ ਸੁਵੇਲਾ ਦਰਸ਼ਨ ਕਰਨਾ ਤੁਹਾਨੂੰ ਸੁਵੇਲਾ ਤੁਹਾਨੂੰ ਸੁਵੇਲਾ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪਰ ਮੇਰੇ ਨਾਮ ਜੀਵੇ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭੂ ਨਾਸੀ ਤੂੰ ਮਿਹਰਬਾਨ ਦਾਸ ਹਮਦੀਨਾ ਨਾਨਕ ਸਾਹਿਬ ਹਰਪੁਰ ਕਿਉਂ ਆ ਕੇ ਗੁਰੂ ਚਰਨਾਂ 'ਤੇ ਸੀਸ ਰੱਖਿਆ ਉੱਥੇ ਆ ਕੇ ਨਿਵਾਸ ਹੁਣ ਸਾਧ ਗੁਰੂ ਚਰਨਾਂ ਵਿੱਚ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਦੇ ਵਾਸਤੇ ਪ੍ਰਾਰਥਨਾ ਕੀਤੀ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਹੈ ਸੰਸਕਾਰ ਅੰਮ੍ਰਿਤ ਹੈ ਨਾਮ ਅੰਮ੍ਰਿਤ ਹੈ ਬ੍ਰਹਮ ਗਿਆਨ ਅੰਮ੍ਰਿਤ ਹੈ ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਸ ਨੂੰ ਪਾ ਕੇ ਜੀਵ ਅਮਰ ਹੋ ਜਾਂਦਾ ਜਨਮ ਮਨ ਤੋਂ ਰਹਿਤ ਹੋ ਜਾਂਦਾ ਹੈ ਇਹ ਜਿਹੜੇ ਅੰਮ੍ਰਿਤ ਹਨ 22 ਨੰਬਰ ਚੱਲਦੇ ਹਨ ਪਹਿਲੇ ਸੰਸਕਾਰ ਅੰਮ੍ਰਿਤ ਹੁੰਦਾ ਹੈ ਫਿਰ ਨਾਮ ਅੰਮ੍ਰਿਤ ਮਿਲਦਾ ਗੁਰੂ ਤੋਂ ਉਸ ਤੋਂ ਬਾਅਦ ਅਸ਼ਟਾ ਬ੍ਰਹਮ ਗਿਆਨ ਨੂੰ ਪਾ ਕੇ ਜਿਉਂਦਾ ਮੁਕਤ ਹੋ ਜਾਂਦਾ ਹੈ ਫਿਰ ਜਨਮਣ ਦੇ ਚੱਕਰ ਤੋਂ ਬਰੀ ਹੋ ਕੇ ਸਦਾ ਵਾਸਤੇ ਵਾਹਿਗੁਰੂ ਅੰਮ੍ਰਿਤ ਜੋ ਵਾਹਿਗੁਰੂ ਉਹਦੇ ਵਿੱਚ ਹੀ ਰਹਿੰਦਾ ਅਤੇ ਇਹ ਇਸਦੀ ਪ੍ਰਾਰਥਨਾ ਬਾਬਾ ਅਮਰਦਾਸ ਜੀ ਨੇ ਕੀਤੀ ਸੋ ਇਉਂ ਗੁਰੂ ਚਰਨਾਂ ਵਿੱਚ ਪਹੁੰਚ ਗਏ ਹਨ ਸੋ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਤੇ ਨੁਕਸਾਨ ਔਰ ਗੁਰੂ ਮਿਲਾਪ ਦੇ ਕਿਤਨੇ ਫਾਇਦੇ ਇਹਨਾਂ ਦੀ ਵਿਚਾਰ ਕਰਕੇ ਮਨ ਦੇ ਵਿੱਚ ਅਵੱਸ਼ੀ ਸਿਆਣੇ ਪੁਰਖ ਦੇ ਜਿਸ ਵਿੱਚ ਉਤਸ਼ਾਹ ਜਾਗਦਾ ਹੈ ਮਾਨੁਕ ਤਨ ਥਾਰ ਕੇ ਗੁਰਾ ਨਹੀਂ ਰਹਿਣਾ ਚਾਹੀਦਾ ਗੁਰੂ ਸ਼ਰਨ ਪ੍ਰਾਪਤ ਕਰਕੇ ਗੁਰੂ ਬਣ ਕੇ ਜਨਮ ਨੂੰ ਸੁਧਾਰਨਾ ਚਾਹੀਦਾ ਹੈ ਹੁਣ ਗੁਰੂ ਸਤੋਤਰ ਵਿੱਚ ਬੋਲੋ ਆਗਿਆ ਨਹੀਂ ਦਿੰਦਾ ਸਮਾਂ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ
Satsang with Mooji.